ਪਿੱਛੇ ਦਾ ਕੋਈ ਗੁਰੂ ਹੈ ਦੇਹ ਚ, ਨਾਨਕ ਤੇਰਾ ਗੁਰੂ ਕਿਹੜਾ ਹੈ? ਕਵਨ ਆਰੰਭ ਕਵਨ ਮਤ ਬੇਲਾ, ਤੇਰਾ ਕਵਨ ਗੁਰੂ ਜਿਸ ਦਾ ਤੂੰ ਚੇਲਾ। ਮਹਾਰਾਜ ਨੇ ਕਿਹਾ ਪਵਨ ਆਰੰਭ ਸਤੇ ਗੁਰ ਮਤ ਬੇਲਾ, ਸ਼ਬਦ ਗੁਰੂ ਸੁਰਤ ਤੁਰਚੇ। ਤੋ ਗੁਰੂ ਨਾਨਕ ਨਾ ਦੇ ਉੜਾਵਤੀ ਪਹਿਲਾਂ ਸਾਡੀ ਸਾਡਾ ਗੁਰੂ ਕੌਣ ਹੈ? ਜਿੰਨੇ ਵੀ ਸ਼ਬਦ ਨੇ ਇਹਦੇ ਵਿੱਚ ਉਹ ਸਾਡੇ ਗੁਰੂ। ਸ਼ਬਦ ਗੁਰੂ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬਾਵੜਾ। ਜਗ ਪਾਗਲ ਹੋਇਆ ਫਿਰਦਾ ਬਜਾਇ ਸ਼ਬਦ ਤੋਂ, ਜਦ ਤੱਕ ਕਿ ਉਹ ਸ਼ਬਦ ਨੂੰ ਗੁਰੂ ਨਹੀਂ ਮੰਨ। ਤੋ ਸ਼ਬਦ ਗੁਰੂ ਜਿਹੜੇ ਸੀ ਉਸ ਇੱਕ ਦੇ ਜਿਹੜੇ ਸ਼ਬਦ ਨੇ ਮੁਹੱਲੇ ਪਹਿਲੇ ਦੇ ਉਹ ਸਾਡੇ ਗੁਰੂ ਨੇ, ਉਹਦਾ ਵੀ ਜਨਮ ਦਿਨ ਅਸੀਂ ਮਨਾ ਲੈਂਦੇ। ਬਾਕੀ ਜਿਹੜੇ ਸਾਰੇ ਜਨਮ ਜਿਨ੍ਹਾਂ ਦੇ ਸ਼ਬਦ ਨੇ ਉਹਨਾਂ ਦਾ ਅਸੀਂ ਖਿਆਲ ਹੀ ਨਹੀਂ ਕਰਦੇ, ਕਿਉਂਕਿ ਅੱਜ ਦਾ ਦਿਨ ਦਾਸ ਨੇ ਆਪ ਅੱਜ ਅਸੀਂ ਅੱਖੀਂ ਦੇਖਿਆ। ਮੈਂ ਪੰਜਾਬ ਤੋਂ ਆ ਰਿਹਾ ਸੀ, ਸੀਸਗੰਜ ਦੇ ਸਾਹਮਣੇ ਉਹਦੀ ਜਲੂਸ ਨਿਕਲ ਰਿਹਾ ਹੈ। ਇਸ ਭਗਤ ਦਾ ਜਿਹਦਾ ਅਸੀਂ ਇਹ ਸ਼ਬਦ ਪੜ੍ਹ ਰਹੇ, ਔਰ ਜਿਹੜਾ ਸ਼ਬਦ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਹੈ, ਜਿਹੜਾ ਸਾਡਾ ਗੁਰੂ ਹੈ। ਲੇਕਿਨ ਉਸੇ ਹੀ ਅਸਥਾਨ ਦੇ ਸਾਹਮਣੇ ਉਹਦੀ ਲੰਘ ਰਹੇ ਨੇ, ਜਿਸ ਅਸਥਾਨ ਤੇ ਸ਼ਹੀਦੀ ਦੇਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਇੰਨੀ ਰਿਲੀਜੀਅਸ ਟੋਲਰੈਂਸ ਸੀ, ਜਨੇਊ ਨੂੰ ਉਹ ਨਹੀਂ ਮੰਨਦੇ ਸੀ, ਪਰ ਉਹਨਾਂ ਨਾਲ ਦੂਸਰਿਆਂ ਦੇ ਲਈ ਆਪਣਾ ਸੀਸ ਕੁਰਬਾਨ ਕਰ ਦਿੱਤਾ। ਤੇ ਠੀਕਰ ਫੋਰ ਦਿੱਲੀ ਸਿਰ ਪ੍ਰਭ ਕੀਓ ਗਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਕਿਨ ਹੋ ਆਨ, ਆਪਣਾ ਜਿਸਮ ਦਾ ਠੀਕ ਕਰਾ। ਉਹਨਾਂ ਨਾਲ ਉਹਨਾਂ ਦੇ ਦਿੱਲੀ ਦੇ ਸਿਰ ਭੰਨ ਕੇ ਤੇ ਉਹਨਾਂ ਦੇ ਜਨੇਊ ਦੀ ਰੱਖਿਆ ਨਹੀਂ ਕੀਤੀ ਸੀ, ਇਹ ਸੀ ਉਹਨਾਂ ਦੀ ਰਿਲੀਜੀਅਸ ਟੋਲਰੈਂਸ, ਦੂਸਰੇ ਦੇ ਮਜ਼ਹਬ ਦੀ ਇੱਜ਼ਤ ਕਰਨਾ ਤੇ ਦੁਖੀਆਂ ਦੀ, ਜੇ ਕੋਈ ਵੀ ਦੁਖੀ ਆ ਜਾਏ ਉਹਦੀ ਮਦਦ ਲਏ। ਇਹ ਗੁਰੂ ਨਾਲ ਹੀ ਸਿਰਫ ਕੀਤਾ ਸੀ, ਗੁਰੂ ਦੇ ਸਿੱਖਾਂ ਦੇ ਆਰਿਆਂ ਦੇ ਥੱਲੇ ਦੁਫਾਰ ਹੋ ਗਏ, ਉਬਲਦੀਆਂ ਦੇਗਾਂ ਚ ਉਬਾਲੇ ਸਹਾਰੇ, ਉਹਨਾਂ ਰੂਹਾਂ ਨਾਲ ਬੰਨ ਕੇ ਸਾੜੇ ਗਏ ਸਤੀ ਦਾਸ ਅਰਗੇ, ਮਤੀ ਦਾਸ ਅਰਗੇ, ਦਿਆਲਾ ਜੀ ਅਰਗੇ, ਉਹਨਾਂ ਦੇ ਸਿੱਖਾਂ ਨੇ ਕੀਤਾ। ਪਰ ਅੱਜ ਮੈਂ ਜਲੂਰ ਚ ਦੇਖ ਰਿਹਾ ਸੀ ਕਿ ਉਸ ਗੁਰੂਆਂ ਨੇ ਜਿਨ੍ਹਾਂ ਦੇ ਅਸੀਂ ਜਨਮ ਦਿਨ ਬੜੇ ਧੂਮਧਾਮ ਨਾਲ ਮਨਾਉਣੇ, ਔਰ ਜਿਨ੍ਹਾਂ ਨਾਲ ਸਿੱਖੀ ਕਿਹੜੀ ਲੀਹਾਂ ਤੇ ਤੋਰੀ ਸੀ, ਅੱਜ ਉਹ ਸਾਰੇ ਮੈਂ ਕਹਿੰਦੇ ਸੁਣੇਗੇ ਜਲੂਸ ਦੇ ਵਿੱਚ ਜੀ ਇਹ ਅੱਜ ਕਿਹਨਾਂ ਦਾ ਜਲੂਸ ਹੈ। ਉਹ ਜੀ ਇਹ ਤੇ ਸਾਰੇ ਚਮਾਰਾਂ ਦਾ ਜਲੂਸ ਹੈ, ਚਮਾਰਾਂ ਹੈਰਾਨ ਰਹਿ ਗਏ ਆ ਉਸ ਸ਼ਬਦ ਨੂੰ, ਜਿਨ੍ਹਾਂ ਦੇ ਸ਼ਬਦ ਨੂੰ ਅਸੀਂ ਮੱਥਾ ਟੇਕਦੇ ਹਾਂ। ਇੱਕ ਸਿੱਖ ਨਹੀਂ ਦੇਖਣ ਚ ਆਇਆ ਕਿ ਉਸ ਭਗਤ ਐਡਾ ਵੱਡਾ ਭਗਤ ਹੋਇਆ ਵੀ ਉਹਦੇ ਜਲੂਸ ਦੇ ਨਾਲ ਹੀ ਕੋਈ ਹੋਵੇ। ਇਹ ਹੈ ਸਾਡੇ ਅੱਜ ਦੀ ਸਗਲ ਜਮਾਤੀ ਸਿੱਖੀ ਦੀ ਹਾਲਤ। ਤੋ ਇਸ ਕਰਕੇ ਉਸ ਭਗਤ ਦਾ ਮੈਂ ਸ਼ਬਦ ਲਿਆ ਇਸੇ ਕਰਕੇ, ਔਰ ਸਬੱਬੀ ਵੀ ਬੱਚੀਆਂ ਨੇ ਪਹਿਲਾ ਸ਼ਬਦ ਜੋ ਪੜਿਆ ਉਹ ਇਹ ਸੀ ਮਿਲ ਮੇਰੇ ਪ੍ਰੀਤਮਾ ਜੀਓ, ਦੁੱਧ ਬਿਨ ਖਰੀ ਨਿਮਾਣੀ ਮੁਹੱਲਾ ਤੀਜਾ। ਔਰ ਉਸੇ ਪਰਮਾਤਮਾ ਨੂੰ, ਉਸੇ ਭਗਵਾਨ ਨੂੰ, ਉਸੇ ਈਸ਼ਵਰ ਨੂੰ, ਵਾਹਿਗੁਰੂ ਨੂੰ, ਉਸੇ ਨੂੰ ਆ ਦੇਖੋ ਇੱਕ ਛਿਨ ਦਰਸ਼ਨ ਲਈ ਉਹੀ ਮੇਰੇ ਨੂੰ ਸਥਿਤ ਹੈ, ਉਹੀ ਸ਼ਬਦ ਹੈ, ਉਸੇ ਤਰ੍ਹਾਂ ਦੀ ਸਾਰੀ ਬਣਤਰ ਹੈ। ਔਰ ਉਸੇ ਤਰ੍ਹਾਂ ਉਹ ਇੱਕ ਛਿਨ ਲਈ ਲੋਚ ਲਿਆ ਉਹ ਭਗਤ ਜਿਹਦਾ ਅੱਜ ਜਨਮ ਦਿਨ ਹੈ। ਮਹੱਲੇ ਪਹਿਲੇ ਦਾ ਸ਼ਬਦ ਹੈ ਕਿਉਂ ਸਿਮਰੀ ਸਿਮਰਿਆ ਨਹੀਂ ਜਾਏ ਤਪੇ ਹਿਆਓ ਜਿਹੜਾ ਬਿਲਦਾ ਹੈ। ਬੜਾ ਮੁਸ਼ਕਿਲ ਕੰਮ ਹੈ। ਫਿਰ ਨਾਲ ਹੀ ਅਗਲੇ ਸ਼ਬਦ ਦਿੰਦੇ ਨੇ ਥੱਲੇ, ਉਹਨਾਂ ਦਾ ਨਾਲ ਹੀ ਸ਼ਬਦ ਹੈ ਨਦਰ ਪਏ ਤਾਂ ਸਿਮਰਿਆ ਮਹੱਲਾ ਪਹਿਲਾ। ਸੋ ਨਦਰ ਕਿਹਨਾਂ ਦੀ ਹੁੰਦੀ ਹੈ? ਮਹੱਲਾ ਪਹਿਲਾ ਆਪ ਹੀ ਇਹਦੀ ਡੈਫੀਨੇਸ਼ਨ ਦਿੰਦੀ ਹੈ। ਇਸ ਬੰਦੇ ਤੇ ਨਦਰ ਹੋਗੀ, ਨੀਚਾ ਅੰਦਰ ਨੀਚ ਜਾਤ, ਨੀਚੀ ਹੋ ਅਤ ਨੀਚ, ਨਾਨਕ ਤਿਲ ਕੇ ਸੰਗ ਸਾਥ, ਵਧੀਆ ਸੋ ਪਿਆ ਰੀਸ, ਤੀਸਰੀ ਤੁਕ ਬਹੁਤ ਕਮਾਲ ਦੀ ਹੈ ਜਿਹੜਾ ਕੋਈ ਪੜ੍ਹਦਾ ਨਹੀਂ। ਤੀਸਰੀ ਤੁਕ ਹੈ ਜਿੱਥੇ ਨੀਚ ਸੰਭਾਲੀਏ ਤਿੱਥੇ ਨਦਰ ਤੇਰੀ ਬਸੇ। ਜਿੱਥੇ ਕੋਈ ਨੀਚ ਹੋ ਕੇ ਸੰਭਾਲੇਗਾ ਉਹਨੂੰ ਉਹ ਦਰਸ਼ਨ ਦੇਗਾ, ਉਹਦੇ ਤੇ ਨਦਰ ਹੋਏਗੀ। ਇਹ ਮਹੱਲੇ ਪਹਿਲੇ ਦਾ ਥੰਬ ਰੂਲ ਹੈ। ਇੱਕ ਵੱਡਾ ਵੱਡਾ ਪਿਲਰ ਕਰ ਦਿੱਤਾ ਬਾਣੀ ਚ, ਜਿਨ ਚਿੱਤਰ ਤੁਸੀਂ ਨੀਚ ਬਣ ਕੇ ਨਹੀਂ ਉਹਨੂੰ ਸਿਮਰਦੇ ਜਾਂ ਨੀਚਾਂ ਦੇ ਨਾਲ ਨਹੀਂ ਰਹਿੰਦੇ ਜਾਂ ਨੀਚਾਂ ਤੋਂ ਆਪਣੇ ਆਪ ਨੂੰ ਉੱਚਾ ਸਮਝਦੇ ਹੋ, ਉਹਦੇ ਤੱਕ ਨਦਰ ਭੁੱਲ ਜਾਓਗੇ, ਤੁਹਾਡੀ ਸਿੱਖੀ ਤੋਂ ਨਦਰ ਹੋਈ। ਅੱਜ ਜਾਤ ਪਾਤ ਇੰਨੀ ਸਿੱਖਾਂ ਦੀ ਆ ਚੁੱਕੀ, ਘਰ ਕਰ ਚੁੱਕੀ ਹੈ ਕਿ ਦਸਮ ਪਾਤਸ਼ਾਹ ਨੇ ਇੱਕੋ ਬਾਟੇ ਦੀ ਥਾਣੀ ਜਿਹਨਾਂ ਨੂੰ ਸਕੇ ਭਰਾ ਬਣਾਏ ਸੀ, ਅਸੀਂ ਉਹਨਾਂ ਨੂੰ ਜਾਤਾਂ ਪਾਤਾਂ ਚ ਬਣ ਕੇ ਸਿੱਖੀ ਦਾ ਲੀਂਦਰਾਂ ਕਰ ਸਕਦੇ ਹਾਂ। ਅਸੀਂ ਸਕੇ ਭਰਾਵਾਂ ਨੂੰ ਤੋੜ ਕੇ ਇੱਥੋਂ ਤੱਕ ਨਹੀਂ ਲਿਆ, ਜਾਤ ਪਾਤ ਤੱਕ ਨਹੀਂ, ਜੱਟ ਭਾਪੇ ਦਾ ਸਵਾਲ ਉੱਠ ਪਿਆ, ਦੁਆਬੇ ਦਾ, ਕੋਈ ਮਾਲਵੇ ਦਾ, ਸਿੱਖਾਂ ਚ ਇੰਨੇ ਫਿਰਕੇ ਪੈਦਾ ਹੋ ਚੁੱਕੇ ਨੇ। ਜਿਹੜੇ ਸਾਡੀ ਨਾਥ ਪਾਤੀ ਦਾ ਇਹੋ ਹੈ ਕਿ ਜੋ ਗੁਰੂਆਂ ਨੇ ਰੋਲ ਤੋੜਿਆ ਸੀ ਕਿ ਅਸੀਂ ਸਾਰੇ ਇੱਕ ਪਿਤਾ ਇੱਕ ਸਕੇ ਹੰਬਾਰੀ ਤੂੰ ਮੇਰਾ ਗੁਰਹਾਰੀ, ਸਿੱਖੀ ਦੇ ਜਾਤ ਪਾਤ ਇੱਕੋ ਪਿਆਲੇ ਪੜਾ ਕੇ ਖਤਮ ਕੀਤੀ ਸੀ। ਪਰ ਅੱਜ ਐਸੀ ਜਾਤ ਪਾਤ ਦਾ ਸਵਾਲ ਉੱਠ ਰਿਹਾ ਹੈ। ਗਿਆਨੀ ਦਿਲੀਪ ਸਿੰਘ ਪਹਿਲਾਂ ਗੁਰਦੁਆਰੇ ਨਹੀਂ ਸੀ ਹੁੰਦੇ, ਪਹਿਲਾਂ ਸਿੰਘ ਸਭਾਵਾਂ ਹੁੰਦੀਆਂ ਸੀ। ਸਿੰਘ ਸਭਾ ਲਹਿਰ ਜਿਸ ਵੇਲੇ ਉੱਠੀ ਹੈ, ਉਹਨਾਂ ਨੇ ਸਭ ਤੋਂ ਪਹਿਲਾਂ ਕੰਮ ਇਹ ਕੀਤਾ ਸੀ ਕਿ ਸਿੱਖੀ ਦੀ ਜਿਹੜੀ ਛੂਤ ਛਾਤ ਜਾਤ ਪਾਤ ਹੈ ਇਹਨੂੰ ਮੇਟਿਆ ਜਾਏ। ਉਹਨਾਂ ਨੂੰ ਉੱਠਿਆ ਸੀ ਗਿਆਨੀ ਦਿਲੀਪ ਸਿੰਘ, ਲੇਕਿਨ ਕਿਉਂਕਿ ਉਹ ਪਿਛਲੀਆਂ ਜਾਤੀਆਂ ਚੋਂ ਸੀ, ਗਿਆਨੀ ਗੁਰਮੁਖ ਸਿੰਘ ਹੋਰ ਐਸੇ ਬਾਬਾ ਆਤਰ ਸਿੰਘ ਰੋਂਦੇ ਹੁੰਦੇ ਸੀ ਕਾਲ ਤਖ਼ਤ ਜਦ ਕੇ ਗਿਆਨੀ ਦਿਲੀਪ ਸਿੰਘ ਨੂੰ ਇਹ ਪੁਜਾਰੀ ਟੋਲਾ ਪ੍ਰਸ਼ਾਦ ਦੇਣ ਲੱਗੇ, ਜੋੜਿਆਂ ਚ ਖੜੇ ਕਰ ਕਹਿੰਦੇ ਸੀ ਤੁਸੀਂ ਨੀਵੀਂ ਜਾਤੇ ਹੋ ਉੱਥੇ ਖੜੇ ਹੋ ਕੇ ਪ੍ਰਸ਼ਾਦ ਖੜੇ। ਇਹ ਮੈਂ ਕ੍ਰਿਸਟਲ ਲਾਈਟ ਕਲੀਅਰ ਗੱਲਾਂ ਕਹਿ ਰਿਹਾ, ਸਿੱਖਾਂ ਦੀਆਂ ਅੱਖਾਂ ਖੋਲਣ। ਜੋ ਪੁਜਾਰੀ ਟੋਲੇ ਦੇ ਰਿਵਾਜ ਤੋੜੇ ਹੈ ਜਾਂ ਇਹ ਸਾਨੂੰ ਜਾਤ ਪਾਤ ਚ ਵੰਡਿਆ ਜਾ ਰਿਹਾ ਹੈ, ਸਾਡੇ ਆਪਸ ਚ ਸਾਨੂੰ ਭਰਾਵਾਂ ਨੂੰ ਅਲੱਗਾ ਕੀਤਾ ਜਾ ਰਿਹਾ ਹੈ, ਉਹ ਇਸੇ ਕਰਕੇ ਕਿ ਅਸੀਂ ਸ਼ਬਦਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਬਣਤਰ ਨਹੀਂ ਦੇਖਦੇ ਕਿ ਮਹਾਰਾਜ ਨੇ ਕਿਸ ਤਰ੍ਹਾਂ ਐਡਿਟ ਕਰਕੇ ਮਹੱਲੇ ਪੰਜਵੇਂ ਨਾਲ ਗੁਰੂ ਅਰਜਨ ਪਾਤਸ਼ਾਹ ਨੇ ਵੀਰ ਔਰ ਸਾਰੇ ਹੀ ਭਗਤ ਔਰ ਸਾਰੀ ਹੀ ਜਾਤੀਆਂ ਦੇ ਮੁਸਲਮਾਨ ਸਭ ਨੂੰ ਇਕੱਠੇ ਕਿਉਂ ਬਹਾ ਲਿਆ। ਉਹ ਇਸ ਕਰਕੇ ਕਿ ਇਹ ਸਾਰੇ ਹੀ ਭਗਤ ਸ਼੍ਰੇਣੀ ਦੇ ਸੀ ਔਰ ਇਹ ਸਾਰੇ ਹੀ ਕਰਮ ਖੰਡ ਦੇ ਭਗਤ ਹਨ। ਔਰ ਸਭ ਤੋਂ ਉੱਚਾ ਭਗਤ ਕਿਹਨੂੰ ਲਿਖਿਆ ਹੈ? ਸਵਈਏ ਮੁੱਖ ਵਾਕ ਮਹੱਲਾ ਪੰਜਵਾਂ, ਉਹਨਾਂ ਨਾਲ ਇੱਕੋ ਹੀ ਭਗਤ ਸਭ ਤੋਂ ਉੱਚਾ ਮੰਨਿਆ ਹੈ ਸਾਰੇ ਗੁਰੂ ਗ੍ਰੰਥ ਸਾਹਿਬ, ਬਾਕੀ ਸਾਰੇ ਹੀ ਕਰਮ ਖੰਡ ਦੇ ਭਗਤ ਹਨ। ਅੱਗੇ ਸੱਚ ਖੰਡ ਆਉਂਦਾ ਹੈ, ਪਰ ਸੱਤ ਖੰਡ ਚ ਕੌਣ ਬੈਠਾ ਹੈ? ਸਤਿਗੁਰੂ ਨਹੀਂ ਲਿਖਿਆ, ਗੁਰੂ ਨਹੀਂ ਲਿਖਿਆ, ਭਾਗਤ ਪਹਿਲਾਂ ਹੈ ਗੁਰੂ ਨਾਨਕ, ਸਤਿਗੁਰੂ ਜੋਤ ਬਾਅਦ ਚ ਹੈ। ਪਹਿਲਾਂ ਸਾਰੇ ਹੀ ਗੁਰੂ ਭਾਗਤ ਨੇ। ਜਨ ਨਾਨਕ ਭਗਤ ਦਰੇ ਤੁਲ ਬ੍ਰਹਮ ਸਮ ਸਾਰੇ ਏਕ ਜੀ ਕਿਆ ਖਾਂ। ਮਹੱਲਾ ਪੰਜਵਾਂ ਕਹਿੰਦੇ ਮੈਂ ਉਹਦੀ ਕੀ ਸਿੱਧ ਕਰ ਸਕਦਾ। ਜਨ ਨਾਨਕ ਸਾਰੇ
ਪ੍ਰਚਾਰ ਕਰਤੀ ਫਿਰ ਸਿੰਘ ਸਭਾ ਲਹਿਰ ਉੱਠੀ ਉਸ ਵੇਲੇ ਔਰ ਉਸ ਵੇਲੇ ਫਿਰ
ਪਹਿਲਾਂ ਗੁਰਦੁਆਰੇ ਦਾ ਨਾਂ ਨਹੀਂ ਸੀ ਹੁੰਦਾ, ਗੁਰਦੁਆਰਾ ਅੰਦਰ ਹੈ ਸਿੱਧ ਗੋਸ਼ਟ ਦੇ ਹਿਸਾਬ ਦੇ ਨਾਲ ਗੁਰੂ ਨਾਨਕ ਦਾ। ਪਹਿਲਾਂ ਹਰ ਧਰਮਸਥਲ ਕਿਹਾ ਜਾਂਦਾ ਸੀ ਹਰ ਇਹੋ ਜਿਹੀ ਇਮਾਰਤ ਨੂੰ। ਔਰ ਫਿਰ ਸਿੰਘਾਂ ਨੇ ਇਹ ਸਿੰਘ ਸਭਾ ਸ਼ੁਰੂ ਕੀਤੀ ਔਰ ਫਿਰ ਉਸ ਇਮਾਰਤ ਦਾ ਨਾਂ ਧਰਮਸਥਲ ਦੀ ਜਗ੍ਹਾ ਸਿੰਘ ਸਭਾ ਹੋਣ ਲੱਗ ਗਿਆ। ਔਰ ਜੋ ਸਿੰਘ ਸਭਾ ਕਿੱਥੋਂ ਬਣੀ, ਕਿਉਂਕਿ ਗੁਰੂ ਨਾਨਕ ਦਾ ਸ਼ਬਦ ਹੈ ਕਿ ਸੰਗਤ ਕੈਸੀ ਹੋਣੀ ਚਾਹੀਦੀ ਹੈ। ਜਿਹੜੀ ਗੁਰੂ ਨਾਨਕ ਦੀ ਸੰਗਤ ਸੀ ਉਹਦੇ ਲਈ ਲਿਖਿਆ ਸੀ ਸਿੱਖ ਸਭਾ ਦੀਖਿਆ ਕਾ ਪਾਪ, ਸ਼ਬਦ ਆਉਂਦਾ ਪੈਰੀ ਬਾਜਾ ਸਦਾ ਨਿਹਾਲ ਤੇ ਗੁਰੂ ਨਾਨਕ ਦਾ ਸ਼ਬਦ ਆਉਂਦਾ ਗੁਰੂ ਗ੍ਰੰਥ ਸਾਹਿਬ ਕਿ ਸਭਾ ਸਿੱਖਾਂ ਦੀ ਕੈਸੀ ਹੋਊ, ਕਿਉਂਕਿ ਪਹਿਲਾਂ ਸਨਾਤਨ ਸਭਾ ਹਿੰਦੂ ਮਹਾਂਸਭਾ ਇਹੋ ਜਿਹੀਆਂ ਸਭਾ ਹੁੰਦੀਆਂ ਸੀ। ਗੁਰੂ ਨਾਨਕ ਨੇ ਸਾਨੂੰ ਸ਼ਬਦ ਦੀ ਦੇਖ ਦਿੱਤੀ ਕਿ ਸਿੱਖਾਂ ਦੀ ਸਭਾ ਕੈਸੀ ਹੋਏਗੀ, ਇੱਥੇ ਦੀਖਿਆ ਕਾ ਪਾਓ, ਦੀਖਿਆ ਹੈ ਹੀ ਹੈ ਜਿਹੜਾ ਸਾਨੂੰ ਗੁਰਮੰਤਰ ਨਾਮ ਜਾਂ ਉਪਦੇਸ਼ ਸਾਨੂੰ ਜਪਣ ਨੂੰ ਮਿਲਦਾ ਹੈ, ਉਹਦਾ ਜਿਹੜਾ ਅਸੀਂ ਜਾਪ ਕਰਦੇ ਹਾਂ ਜੋ ਅੱਖਰਾ ਸ਼ਬਦ ਜਿਹੜਾ ਦੱਸਣ ਦਾ ਹੁਕਮ ਨਹੀਂ ਹੈ, ਕਿਉਂਕਿ ਸਾਰੇ ਗੁਰੂ ਗ੍ਰੰਥ ਸਾਹਿਬ ਚੋਂ ਸੱਤੇ ਸਾਧ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੋਂ ਹੀ ਵਾਹਿਗੁਰੂ 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 ਵਾਹਿ ਜੀਓ ਫਿਰ ਗੁਪਤ ਕਰ ਦੇ। ਇਸੇ ਤਰ੍ਹਾਂ ਦਸਮ ਪਾਤਸ਼ਾਹ ਨੇ ਇਸ ਚੌਕਰੇ ਸ਼ਬਦ ਨੂੰ ਫਤਿਹ ਵਿੱਚ ਗੁਪਤ ਕਰ ਦਿੱਤਾ ਤੇ ਸਾਰੇ ਸਿੰਘਾਂ ਨੂੰ ਖੰਡੇ ਬਾਟੇ ਦੀ ਪੌਲ ਥਾਂ ਨੂੰ ਇਹ ਸ਼ਬਦ ਮਿਲ ਜਾਂਦਾ ਹੈ ਜਦੋਂ ਉਹ ਕਹਿੰਦੇ ਹਨ ਬੋਲੋ ਜਿਸ ਸਿੱਖ ਸਭਾ ਚ ਦੀਖਿਆ ਦਾ ਭਾਵ ਹੈ ਇਹਨੂੰ ਜਪਣ ਦਾ ਨਾਮ ਜਪਣ ਦਾ ਮਹਾਰਾਜ ਨੇ ਆਪਣੇ ਸ਼ਬਦ ਲਿਖਿਆ ਸਿੱਖ ਸਭਾ ਦੀਖਿਆ ਦਾ ਭਾਵ। ਫਿਰ ਦਸਮ ਪਾਤਸ਼ਾਹ ਨਾ ਇਹਨਾਂ ਸਿੱਖਾਂ ਦੇ ਨਾਲ ਆਪਣੇ ਨਾਂ ਨਾਲ ਵੀ ਆ ਗੋਬਿੰਦ ਰਾਏ ਨੂੰ ਇਹ ਹਟਾਇਆ ਤੇ ਉਹਨਾਂ ਨੂੰ ਸਿੰਘਾਂ ਨੂੰ ਕਿਹਾ ਪੰਜਾਂ ਨੂੰ ਕਿ ਮੇਰੇ ਨਾਂ ਪਿੱਛੋਂ ਵੀ ਰਾਏ ਹਟਾਓ ਤੇ ਮੈਨੂੰ ਵੀ ਗੁਰੂ ਗੋਬਿੰਦ ਸਿੰਘ ਬਣਾ। ਉਹਨਾਂ ਨੂੰ ਫਿਰ ਸਿੰਘ ਬਣਾ ਕੇ ਇਸ ਸਭਾ ਦਾ ਨਾਂ ਰੱਖ ਦਿੱਤਾ ਸਿੰਘ ਸਭਾ। ਇਸ ਤੋਂ ਫਿਰ ਪੁਰਾਤਨ ਸਿੰਘ ਸਭਾ ਨਾਲ ਟੇਕ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਲੈ ਕੇ ਸਿੱਖ ਸਭਾ ਨਹੀਂ ਹੋਏਗੀ ਨਾ ਤੂੰ ਸਿੰਘ ਸਭਾ ਹੋਣਗੀ। ਇਸ ਕਰਕੇ ਸਿੰਘ ਸਭਾ ਉਸ ਵੇਲੇ ਉੱਠੀ। ਉਹਨਾਂ ਨੇ ਫਿਰ ਦੇਖਿਆ ਵੀ ਗਿਆਨੀ ਦੇਖੇ ਅੱਗੇ ਜਿਹੜੇ ਸਾਡੇ ਸਿੱਖ ਉਹਨਾਂ ਨੂੰ ਸਾਰਿਆਂ ਨੂੰ ਇਹ ਪਿਛੜੀਆਂ ਜਾਤੀਆਂ ਦਾ ਸਮਝ ਕੇ ਪ੍ਰਸ਼ਾਦ ਨਹੀਂ ਦਿੰਦੇ, ਨਾਲ ਨਹੀਂ ਬਿਠਾਲਦੇ। ਮੈਂ ਹੁਣ ਦੀ ਗੱਲ ਕਰ ਰਿਹਾ ਆ ਘੱਲੂਘਾਰਾ ਪੰਜਾਬ ਚ ਜਿਹੜਾ ਆਇਆ ਉੱਥੋਂ ਪਹਿਲਾਂ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਮਹਿਤੀ ਚੌਂਕ ਦੇ ਵਿੱਚ ਮੇਰੀ ਆਪਣੀ ਮੈਂ ਉਹ ਚੀਜ਼ਾਂ ਕ੍ਰਿਸਟਲਾਈਜ ਕਲੀਅਰ ਕਹਾਂਗਾ ਜਿਹੜੀਆਂ ਹੁਣ ਵੀ ਹੋਈਆਂ। ਬਲਬੀਰ ਸਿੰਘ ਸ਼੍ਰੋਮਣੀ ਕਮੇਟੀ ਦਾ ਹੈਡ ਰਾਗੀ ਉਹਨਾਂ ਨੇ ਬੁਲਾਇਆ ਜੀ ਸਾਡੇ ਮਹਿਤੇ ਆਓ ਤੇ ਇਹਨਾਂ ਬੱਚਿਆਂ ਨੂੰ ਤੁਸੀਂ ਕੀਰਤਨ ਸਿੰਘਾਂ ਨੂੰ ਸਿਖਾ ਲਓ। ਉਹ ਉੱਥੇ ਕੀਰਤਨ ਸੁਣ ਕੇ ਲੱਗ ਗਏ। ਮੈਨੂੰ ਉਹਨਾਂ ਨੇ ਬੜੇ ਰੋ ਕੇ ਕਿਹਾ ਕਹਿੰਦੇ ਭਾਈ ਸਾਹਿਬ ਜੀ ਮੈਂ ਹੈਰਾਨ ਰਹਿ ਗਿਆ, ਮੈਨੂੰ ਚਾਰ ਪੰਜ ਦਿਨ ਰੋਜ਼ ਹੀ ਉਹਨਾਂ ਨਾਲ ਪ੍ਰਸ਼ਾਦਾ ਕਹਿਣਾ ਜੀ ਤੁਸੀਂ ਅੰਦਰ ਬੈਠੋ ਤੁਹਾਨੂੰ ਥਾਲ ਉੱਥੇ ਹੀ ਆ ਜਾਏਗਾ। ਮੈਂ ਚਾਰ ਪੰਜ ਦਿਨ ਖਾਂਦਾ ਰਿਹਾ। ਇੱਕ ਦਿਨ ਮੇਰਾ ਸਾਥੀ ਜਿਹੜਾ ਨਾਲ ਤਪਲਾ ਵਜਾਉਂਦਾ ਸੀ ਉਹਨੇ ਆਣ ਕੇ ਮੈਨੂੰ ਦੱਸਿਆ ਕਹਿੰਦੇ ਭਾਈ ਸਾਹਿਬ ਜੀ ਬਲਬੀਰ ਸਿੰਘ ਜੀ ਤੁਹਾਨੂੰ ਪ੍ਰਸ਼ਾਦਾ ਇੱਥੇ ਪਤਾ ਕਿਉਂ ਭੇਜਦੇ ਨੇ? ਕਹਿੰਦੇ ਜੀ ਕਿਉਂ? ਕਹਿੰਦੇ ਅਸੀਂ ਸੰਹਾਰ ਜਾਤੀ ਕਿਉਂ ਹੈ, ਸ਼ੂਦਰ ਕਿਉਂ, ਬੈਕਵਰਡ ਕਿਉਂ, ਅਸੀਂ ਉਹ ਗੁਰੂ ਕੇ ਬੇਟੇ ਹੈ ਜਿਹੜੇ ਮਹਾਰਾਜ ਨਾਲ ਰੰਗਰੇਤੇ ਗੁਰੂ ਕੇ ਬੇਟੇ ਕਿਹਾ, ਅਸੀਂ ਪਿਛੜੀਆਂ ਜਾਤਾਂ ਚੋਂ ਹੈ, ਇਹ ਸਾਨੂੰ ਪੰਗਤ ਚ ਨਾਲ ਬਿਠਾਲ ਕੇ ਪ੍ਰਸ਼ਾਦ ਨਹੀਂ ਖਿਲਾ ਤਾਂ ਪ੍ਰਸ਼ਾਦਾ ਸਾਡਾ ਅੰਦਰ ਆਉਂਦਾ। ਮੇਰੇ ਮੇਰਾ ਖੂਨ ਖਾਲ ਉੱਠਿਆ। ਮੈਂ ਕਿਹਾ ਹੱਦ ਹੋ ਗਈ, ਉਹ ਐਡੀ ਮਹਾਨ ਕੀਰਤਨੀ ਔਰ ਸਾਰੇ ਹੁਣ ਉਹਨਾਂ ਨੂੰ ਸੰਗਤ ਚ ਬੈਠ ਕੇ ਇਜਾਜ਼ਤ ਲਵਾਂ ਕਿ ਉਹ ਨਹੀਂ ਜਾਣਦੇ ਨੇ। ਉਹਨਾਂ ਨੇ ਉਸ ਵੇਲੇ ਉਹ ਨੌਕਰੀ ਛੱਡ ਦਿੱਤੀ, ਜੇ ਝੂਠ ਹੋ ਤਾਂ ਮੈਨੂੰ ਫੜ ਲਓ। ਨੌਕਰੀ ਛੱਡ ਕੇ ਉਹ ਚਲੇ ਗਏ ਔਰ ਇਹ ਸਾਰੀ ਚੀਜ਼ ਹੁਣ ਵੀ ਹੋ ਰਹੀ ਹੈ ਕਿ ਅਸੀਂ ਜੋ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਲਾਏ ਨੇ ਅਸੀਂ ਮਹਾਰਾਜ ਦਾ ਹੁਕਮ ਹੈ। ਐ ਜੀ ਨਾ ਹਰ ਉੱਤਮ ਨੀਚ ਨਾ ਮੱਧਮ ਹਰ ਸਰਣਾਗਤ ਹਰ ਕੇ ਲੋਕ ਮਹੱਲਾ ਕਰੇ। ਸਿੱਖ ਕੌਣ ਨੇ? ਨਾ ਅਸੀਂ ਨੀਵੇਂ ਹੀ ਹਾਂ, ਨਾ ਅਸੀਂ ਉੱਚੇ ਹੀ ਹਾਂ, ਨਾ ਅਸੀਂ ਗਮਲੇ ਮੇਲਦੇ ਹਾਂ। ਅਸੀਂ ਕੌਣ ਹੈ? ਅਸੀਂ ਤੇ ਰੱਬ ਦੀ ਸਰਨਾਈ ਪਏ। ਐ ਜੀ ਨਾ ਹਮ ਉੱਤਮ ਨੀਚ ਨਾ ਮੱਧਮ ਹਰ ਸਰਣਾਗਤ ਹਰ ਕੇ ਮਹੱਲੇ ਪਹਿਲੇ ਦਾ। ਇਹ ਸੀ ਸਟੈਂਡਰਡ ਮੈਜਰਿੰਗ ਸਟਿਕ ਉਹਨਾਂ ਦੀ ਸਾਰੀ ਬਾਣੀ ਦੀ, ਜਿਹੜੀ ਸਾਰੇ ਗਾਂ ਮਹੱਲਿਆਂ ਨੇ ਫਿਰ ਗੁਰੂ ਨਾਨਕ ਦੇਵ ਜੋਤ ਉਹਨਾਂ ਦੇ ਅੰਦਰ ਸੀ, ਉਹਨਾਂ ਨੇ ਉਹੀ ਬਾਣੀ ਰਚੀ ਔਰ ਉਹਨਾਂ ਦੀ ਬਾਣੀ ਇਸ ਗ੍ਰੰਥ ਚ ਆਈ, ਜਿਹਨਾਂ ਨੂੰ ਸਾਰੇ ਭਗਤ ਕੀਰਤਨ, ਰਵਿਦਾਸ, ਨਾਮਦੇਵ, ਅੱਜ ਅਸੀਂ ਉਹਨਾਂ ਦੇ ਦੋ ਸ਼ਬਦ ਹੋਰ ਲਾਂਗੇ ਤਾਂ ਕਿ ਸਾਨੂੰ ਚਾਨਣਾ ਹੋ ਜਾਏ ਕਿ ਇਹ ਕਿਹੜੇ ਕਿਹੜੇ ਭਗਤ ਨੇ, ਉਹਨਾਂ ਦੇ ਸ਼ਬਦ ਕਿਹੜੇ ਕਿਹੜੇ ਨੇ ਜਿਹਨਾਂ ਦਾ ਅੱਜ ਜਨਮ ਦਿਨ ਹੈ ਔਰ ਉਹ ਗੁਰੂ ਨਾਨਕ ਤੋਂ ਪਹਿਲਾਂ ਹੀ ਪੈਦਾ ਹੋਏ ਸੀ। 716 ਸਾਲ ਹੋ ਗਏ ਰਵਿਦਾਸ ਜੀ ਨੂੰ ਪੈਦਾ ਹੋਏ ਨੂੰ, ਤੇ ਹੱਲੀ 525 ਸਾਲ ਹੀ ਗੁਰੂ ਨਾਨਕ ਤੋਂ ਹੋਏ ਨੇ, ਇਹ ਪਹਿਲਾਂ ਦੇ ਸੀ। ਇਸ ਕਰਕੇ ਉਹਨਾਂ ਦਾ ਸ਼ਬਦ ਅਸੀਂ ਇਸ ਕਰਕੇ ਲੈ ਰਹੇ ਨੇ ਕਿ ਗੁਰੂ ਮਹਾਰਾਜ ਨੇ ਕੋਈ ਭੇਦ ਨਹੀਂ ਰੱਖਿਆ, ਉਹਨਾਂ ਨੇ ਇੱਕੋ ਹੀ ਕਿਹਾ, ਨੀਚਾ ਅੰਦਰ ਨੀਚ ਜਾਤ, ਨੀਚੀ ਹੋ ਅਤ ਨੀਚ, ਨਾਨਕ ਤਿੰਨ ਕੇ ਸੰਗ ਸਾਥ, ਬਗਿਆ ਸਿਉਂ ਕਿਆ ਰੀਸ, ਜਿੱਥੇ ਨੀਚ ਸਮਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ। ਕਿਉਂ ਪੌੜੀਆਂ ਜਪ ਸਾਹਿਬ ਜੀ ਦਾ ਪੌੜੀਆਂ ਮੈਂ ਕਹਿੰਦਾ ਨੀ, ਅੰਕ ਨੇ ਉਹਨਾਂ ਦੇ ਅੰਕ ਆਉਂਦੇ ਆ ਪਹਿਲਾਂ, ਅਸੰਖ ਜਪ, ਅਸੰਖ ਭਾਓ, ਅਸੰਖ ਪੂਜਾ, ਅਸੰਖ ਤਪ ਤਾਓ, ਉਹਦੇ ਚ ਨਾਨਕ ਛਾਪ ਨਹੀਂ ਆਏ। ਕਿੱਥੇ ਜਾ ਕੇ ਬੈਠ ਗਏ ਮਹਾਰਾਜ? ਨੀਚਾ ਜੀ ਜਾ ਕੇ ਬੈਠ ਗਏ, ਕਿੱਥੇ ਆਉਣਗੇ? ਦੇਖੋ, ਅਸੰਖ ਮੂਰਖ, ਅੰਧ ਖੋਰ, ਅਸੰਖ ਚੋਰ, ਹਰਾਮ ਖੋਰ, ਅਸੰਖ ਅਮਰ ਕਰ ਜਾਂ, ਅਸੰਖ ਗੜਬੜ ਹੱਤਿਆ ਕਮਾਣੀ, ਅਸੰਖ ਪਾਪੀ ਪਾਪ ਕਰ ਜਾਣੀ, ਅਸੰਖ ਕੂੜਿਆ ਕੂੜੇ ਫਰਾਣੀ, ਅਸੰਖ ਮਲੇਸ਼ ਮਲ ਭਾਖ ਖਾਣੀ, ਅਸੰਖ ਨਿੰਦਕ ਸਿਰ ਕਰੇ ਪਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ ਗੁਰ। ਨਾਨਕ ਦੇ ਕੱਕੇ ਨੂੰ ਹਾਈਲਾਈਟ ਕੀਤਾ ਹੈ, ਔਂਕੜ ਹੈ। ਨੀਚ ਦੇ ਚਿੱਟੇ ਨੂੰ ਹਾਈਲਾਈਟ ਕੀਤਾ, ਉਹਦੇ ਥੱਲੇ ਔਂਕੜ ਹੈ। ਖਾਸ ਸਟ੍ਰੈਸ ਦਿੱਤੀ ਹੈ ਵੀ ਨਾਨਕ ਕੌਣ ਹੈ? ਨਾਨਕ ਨੀਚ। ਉਹਨਾਂ ਨਾਲੋਂ ਵੀ ਮੂਰਖ, ਦੋਨੋਂ ਉੱਥੇ ਜਾ ਕੇ ਨਾਨਕ ਦੀ ਛਾਪ ਦਿੱਤੀ, ਪਹਿਲੀਆਂ ਵੱਡਿਆਂ ਦੀ ਦਿੱਤੀ ਨੇ। ਇਸ ਕਰਕੇ ਮਹਾਰਾਜ ਦੀ ਇਹ ਲਿਖਣ ਦੀ ਸ਼ੈਲੀ ਕੀ ਹੈ? ਇਹ ਕੋਈ ਮਹਾਰਾਜ ਵੱਲੋਂ ਕੋਈ ਗੁਰੂ ਨਾਨਕ ਨੂੰ ਐਸੀ ਗਰੀਬੀ ਦਾ ਘਰ ਬਖਸ਼ਿਆ ਇਸ ਸਿੱਖੀ ਨੂੰ, ਜਿਹਦੇ ਚ ਉਹ ਮਹਾਰਾਜ ਲਿਖਦੇ ਕਿ ਜਿੱਥੇ ਨੀਚ ਸਮਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ਼। ਇਸੇ ਕਰਕੇ ਰਵਿਦਾਸ ਭਗਤ ਇਹਨਾਂ ਭਗਤਾਂ ਲਈ ਪਹਿਲਾਂ ਹੀ ਹਉਮੈ ਟੁੱਟੀ ਸੀ, ਇਸੇ ਕਰਕੇ ਇਹਨਾਂ ਨੂੰ ਰੱਬ ਛੇਤੀ ਮਿਲ ਗਿਆ, ਕਿਉਂਕਿ ਰਵਿਦਾਸ ਢਵੰਤਾ ਢੋਲ ਨੀਚ ਤਿੰਨ ਤਿਆਗੀ ਮਾਇਆ। ਉਹ ਇੱਡੀ ਨੀਚ ਪਹਿਲਾਂ ਹੀ ਉਹਨਾਂ ਦੀ ਹਉਮੈ ਟੁੱਟੀ ਸੀ। ਸਾਡੇ ਲੋਕਾਂ ਦੀ ਹਉਮੈ ਟੁੱਟਣੀ ਬੜਾ ਮੁਸ਼ਕਲ ਹੈ। ਇਸ ਕਰਕੇ ਗੁਰੂ ਨਾਨਕ, ਗੁਰੂ ਅਕਾਲ ਪੁਰਖ ਮਿਹਰਬਾਨ ਹੀ ਉਹਨਾਂ ਨੀਚ ਭਗਤਾਂ ਚ ਜਨਮ ਦੇ ਕੇ ਨੀਚ ਘਰਾਂ ਚ ਉਹਨਾਂ ਨੂੰ ਆਪਣੇ ਨਾਲ ਮਨਾ ਲਿਆ, ਕਿਉਂਕਿ ਇੱਥੇ ਝੁਣਕਾਰੇ ਵੱਜਦੇ ਨੇ ਕਿ ਜਿਹੜਾ ਰਵਿਦਾਸ ਭਗਤ ਸੀ ਉਹ ਰੱਬ ਨਾਲ ਕਿੱਦਾਂ ਮਿਲਿਆ ਸੀ, ਉਹ ਆਪਣੇ ਸ਼ਬਦ ਲਾ ਰਹੇ ਨੇ। ਸੇਵਾ ਦਾ ਮਤਲਬ ਹੈ ਜਿੱਦਾਂ ਉਹ ਨਾਮ ਜਪਦੇ ਨੇ, ਨਾਮ ਜਪਣ ਵਾਲੀ ਸੇਵਾ। ਸਾਧ ਜਿਹਨਾਂ ਦੀ ਸੇਵਾ ਕੀ ਹੈ? ਰੱਬ ਦੀ। ਨਾਮ ਹਮਾਰੇ ਪੂਜਾ ਦੇਵ, ਨਾਮ ਹਮਾਰੇ ਗੁਰ ਕੀ ਸੇਵ, ਹਰ ਕੀ ਟਹਿਲ ਕਮਾਵਣੀ, ਜਪੀਏ ਪ੍ਰਭ ਦਾ ਨਾਮ। ਕਿਉਂਕਿ ਰੱਬ ਵੀ ਬ੍ਰਹਮ ਰੂਪ ਹੈ, ਉਹਦੀ ਸੇਵਾ ਵੀ ਦੇਹ ਦੀ ਸੇਵਾ ਨਹੀਂ ਹੈ। ਇਸ ਹਰ ਕੀ ਟਹਿਲ ਕਮਾਵਣੀ, ਜਪੀਏ ਪ੍ਰਭ ਦਾ ਨਾਮ। ਇਸ ਤਰ੍ਹਾਂ ਸਾਧ ਜਿਹਨਾਂ ਦੀ ਸੇਵਾ ਅਲੱਗ ਹੈ, ਜਿੱਦਾਂ ਸਾਧ ਜਿਹਨਾਂ ਨੇ ਰੱਬ ਦੀ ਸੇਵਾ ਕੀਤੀ ਉਦਾਂ ਨਾਮ ਜਪੋ, ਤੁਹਾਨੂੰ ਚਾਰੇ ਪਦਾਰਥ ਮਿਲ ਜਾਣ। ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਰਿਦੇ ਸਦ ਗਾਵੈ। ਇੰਨਾ ਨਾਮ ਜਪ ਤੋਂ ਰਿਦੇ ਤੱਕ ਚਲੀ ਜੇ, ਤੇਰੇ ਸਾਰੇ ਰੋਗ ਹਟ ਜਾਣ। ਹਰ ਹਰ ਨਾਮ ਰਿਦੇ ਸਦ ਗਾਵੈ। ਜੇ ਕੋ ਆਪਣੀ ਸੋਭਾ ਲੋੜੈ, ਕਹਿੰਦੇ ਤੇ ਬਹੁਤ ਸੋਚੀ ਚੀਜ਼, ਸਾਧ ਸੰਗੇ ਹਉਮੈ ਛੋੜ, ਇਹ ਹਉਮੈ ਵਾਲੀ। ਜੇ ਕੋ ਆਪਣੀ ਸੋਭਾ ਲੋੜੈ, ਸਾਧ ਸੰਗ ਹਉਮੈ ਛੋੜੈ। ਜੇ ਕੋਈ ਜਨਮ ਮਰਨ ਤੇ ਡਰੈ, ਸਾਧ ਜਿਹਨਾਂ ਦੀ ਸ਼ਰਨ ਵੀ ਪਰੈ। ਪਰ ਮੈਂ ਇਹਨਾਂ ਨੂੰ ਨਹੀਂ ਮੰਨਦਾ, ਇਹਨਾਂ ਨੂੰ ਮੈਂ ਮੰਨਦਾ। ਜਿਸ ਜਨ ਕੋ ਪ੍ਰਭ ਦਰਸ ਪਿਆ ਸਾ, ਨਾਨਕ ਤਾ ਕੇ ਬਲ ਬਲ ਜਾ ਸਾ। ਤੇ ਗੁਰੂ ਅਰਜਨ ਦੇਵ ਜੀ ਐਸ ਭਗਤ ਤੋਂ ਬਲ ਬਲ ਜਾਣਦੇ, ਕਿਉਂਕਿ ਉਹ ਕੀ ਮੰਗਦੇ ਨੇ। ਕਿਰਤ ਛੇ ਦਰ ਦੇ ਸੇ ਕਿਰਤ। ਸ਼ਬਦ ਇੱਥੋਂ ਸ਼ੁਰੂ ਕਰਦੇ ਨੇ ਕਿ ਖੂਹ ਦੇ ਵਿੱਚ ਜਿਹੜੇ ਡੱਡੂ ਭਰਿਆ ਹੋਵੇ ਖੂਹਾਂ ਦਾ, ਇੱਕ ਖੂਹ ਦੇ ਵਿੱਚ ਡੱਡੂ ਜਿਹੜਾ ਫਿਰਦਾ ਹੋਵੇ ਉਹਨੂੰ ਖੂਹ ਦੀ ਤਾਕੀ ਸਾਰ ਦਾ ਪਤਾ ਹੁੰਦਾ, ਉਹਨੂੰ ਕੀ ਪਤਾ ਬਾਹਰ ਦਰਿਆ ਕੀ ਹੈ, ਸਮੁੰਦਰ ਕੀ ਹੈ ਜਾਂ ਖੁੱਲਾ ਪਾਣੀ ਕੀ ਹੈ, ਉਸੇ ਖੂਹ ਦੇ ਵਿੱਚ ਹੀ ਪਾਉਂਦਾ ਰਹੂ। ਹਿੰਚਕਰ ਬਾਣੀ ਦੇ ਡਿਕਸ਼ਨਰੀ ਮੀਨਿੰਗ ਨਹੀਂ ਲਾਵਾਂਗੇ ਅਸੀਂ, ਸ਼ਬਦ ਦੇ ਉਸ ਭਾਵਾਂ ਦੇ ਦੇਸ਼ ਚ ਨਹੀਂ ਖੇਡ ਸਕਾਂਗੇ ਜਿੱਥੇ ਦਾ ਸ਼ਬਦ ਹੈ। ਇਸੇ ਕਰਕੇ ਗੁਰੂ ਨਾਨਕ ਨੇ ਦੱਖਣੀ ਓਂਕਾਰ ਸਿੱਖਾਂ ਨੂੰ ਹੁਕਮ ਦੇ ਦਿੱਤਾ, ਸਮਝੇ ਸੂਝੇ ਪਰ ਪੜ ਬੁੱਝੇ ਅੰਤ ਨਿਰੰਤਰੇ ਸੱਚ, ਮੇਰੀ ਬਾਣੀ ਨੂੰ ਸਮਝੋ ਪੜੋ ਬੁੱਝੋ ਮੈਂ ਕੀ ਕਹਿਣਾ, ਸਮਝੇ ਸੂਝੇ ਪਰ ਪੜ ਬੁੱਝੇ ਤਾਂ ਮੇਰੀ ਸਮਝ ਆਏਗੀ। ਇਸੇ ਤਰ੍ਹਾਂ ਸਾਨੂੰ ਸ਼ਬਦਾਂ ਦੀ ਡਿਕਸ਼ਨਰੀ ਮੀਨਿੰਗ ਦਾ ਪਤਾ ਹੋਣਾ ਚਾਹੀਦਾ ਕਿ ਕੂਪ ਮੈਨੇ ਕੀ ਹੈ, ਕੂਪ ਮੈਨੇ ਖੂਹ ਭਰਿਓ ਜੈਸੇ ਦਾਦਰਾ, ਜਿੱਦਾਂ ਡੱਡੂਆਂ ਦਾ ਖੂਹ ਭਰਿਆ ਹੋਵੇ ਉਹ ਡੱਡੂਆਂ ਨੂੰ ਉਹਦੀ ਸਾਰੀ ਰਹੂਗੀ ਤੇ ਬਾਕੀ ਉਹ ਕਹਿੰਦੇ ਐਸਾ ਮੇਰਾ ਮਨ ਬੇਲਿਖਿਆ ਮੋਹਿਆ, ਜਿਹੜਾ ਮੇਰਾ ਮਨ ਹੈ ਨਾ ਇਹ ਐਸੇ ਜ਼ਹਿਰਾਂ ਨਾਲ ਭਰਿਆ ਪਿਆ ਅੰਦਰ, ਇਹਨੂੰ ਬਾਹਰਲੇ ਜਿਹੜੀ ਬ੍ਰਹਮ ਦਾ ਸਮੁੰਦਰ ਹੈ ਜਾਂ ਐਡਾ ਵੱਡਾ ਸ਼ਾਂਤੀ ਦਾ ਸਮੁੰਦਰ ਰੱਬ ਹੈ ਉਹਦੀ ਕੀ ਸਾਰ ਆ ਸਕਦੀ ਹੈ। ਤੋ ਇਹਨਾਂ ਦੋਵਾਂ ਤੁਕਾਂ ਨੇ ਜਾ ਕੇ ਰਹਾਉ ਦੀ ਤੁਕ ਚ ਸਮਾਉਣਾ ਹੈ, ਕਿਉਂਕਿ ਰਹਾਉ ਦੀ ਤੁਕ ਚ ਫਿਰ ਬੇਨਤੀ ਨਿਕਲਣੀ ਹੈ ਵੀ ਹੇ ਸਗਲ ਭਵਨ ਕੇ ਨਾਇਕਾ ਖਸਮਾ, ਹੇ ਤੂੰ ਸਾਰਿਆਂ ਭਵਨਾਂ ਦੇ ਖਸਮਾ, ਮੈਨੂੰ ਇੱਕ ਛਿੰਗ ਦੱਸ ਦੇ ਪਰ ਮੇਰਾ ਮੇਰੀ ਹਾਲਤ ਕੀ ਹੈ। ਉਹ ਸ਼ਬਦ ਇੱਥੋਂ ਸ਼ੁਰੂ ਕਰਦੇ ਨੇ ਦੇਸ਼ ਵਿਦੇਸ਼ ਬਾਹਰ ਦੀਆਂ ਚੀਜ਼ਾਂ ਦੀ ਤੁਹਾਨੂੰ ਤੇ ਖੂਹ ਦੇ ਪਾਣੀ ਦਾ ਹੀ ਪਤਾ ਹੋ, ਕੱਚ ਦੇਸ਼ ਮਲਨ ਭਈ ਮਤ ਮਾਧਵਾ ਤੇਰੀ ਗਤ ਲਖੀ ਨਾ ਜਾਏ, ਮੈਂ ਤੂੰ ਏਡਾ ਵੱਡਾ ਹੈ ਸਗਲ ਭਵਨ ਦਾ ਨਾਇਕ ਆ, ਮੈਂ ਤੇਰੀ ਗਤ ਕਿੱਦਾਂ ਲਖਾਂ, ਫਿਰ ਤੂੰ ਆਪੇ ਹੀ ਕਿਰਪਾ ਕਰ ਵੀ ਮੇਰਾ ਪਹਿਲਾਂ ਭਰਮ ਤੋੜਨਾ। ਸਭ ਤੋਂ ਵੱਡਾ ਚੀਜ਼ ਹੈ ਪਹਿਲਾਂ ਬੰਦੇ ਦਾ ਭਰਮ ਟੁੱਟਣਾ, ਕਰੋ ਕਿਰਪਾ ਭਰਮ ਚੁੱਕਈ, ਇਹ ਚੁੱਕਈ ਦਾ ਮਤਲਬ ਇਹ ਭਰਮ ਚੁੱਕਿਆ ਜਾਏ ਤੇ ਮੈਂ ਸੁਮਤ ਦੇਹੋ ਸਮਝਾਏ। ਗੁਰੂ ਮਹਾਰਾਜ ਦੀ ਬਾਣੀ ਚ ਇੱਕ ਮਤ ਆਏਗੀ, ਇੱਕ ਗੁਰਮਤ ਆਏਗੀ, ਇੱਕ ਦੁਰਮਤ ਆਏਗੀ, ਇੱਕ ਸੁਮਤ ਆਏਗੀ, ਕਈ ਲਫ਼ਜ਼ ਆਉਣਗੇ। ਤੇ ਇੱਥੇ ਭਗਤ ਜੀ ਕਹਿ ਰਿਹਾ ਕਿ ਮੈਨੂੰ ਹੇ ਅਕਾਲ ਪੁਰਖ ਤੂੰ ਹੀ ਕਿਰਪਾ ਕਰ ਤੇ ਮੈਨੂੰ ਸੁਮਤ ਦੇ ਕਿ ਮੈਂ ਤੇਰਾ ਦਰਸ਼ਨ ਕਿਸ ਤਰ੍ਹਾਂ ਕਰ ਸਕਾਂ, ਤੇ ਮੈਂ ਆਪਣੀ ਮਤ ਤੇ ਮੇਰੀ ਮਲੀਨ ਹੈ। ਮਲਨ ਭੈ ਮਤ ਕਰੋ ਕਿਰਪਾ ਕਰੋ ਇੱਕ ਨਾ ਨੂੰ ਤੂੰ ਮਿਲ ਲੈ ਤੇ ਕੱਪ ਤੋਂ ਦੁਖਵਾਇਆ, ਇੱਕ ਨਾ ਨੂੰ ਤੂੰ ਆਪਣੇ ਨਾਲ ਮਿਲਾ ਲੈਂਦਾ, ਇੱਕ ਨਾ ਤੂੰ ਐਸੀ ਪੁਆਟ ਨਹੀਂ ਦੇ ਦਿੰਦਾ, ਤੈਨੂੰ ਮਿਲ ਨਹੀਂ ਸਕਦੇ, ਵੈਸੇ ਕੁਰਾਏ ਪਾ ਦੇਣਾ ਤੂੰ, ਇੱਕ ਨਾ ਨੂੰ ਤੂੰ ਮਿਲ ਲੈ ਇਹ ਕੱਪ ਤੁੰਦ ਖਵਾਇਆ। ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁੰਦ ਆਪ ਬੁਝਾਇਆ, ਫਿਰ ਉਹ ਸਹਿਜੇ ਹੀ ਸੱਚੇ ਸੁਖ, ਉਹ ਫਿਰ ਸਹਿਜੇ ਸਹਿਜੇ ਸਮਾਏਗਾ, ਯਕ ਲੱਗ ਨਹੀਂ ਮਿਲ ਸਕੇਗਾ, ਸਹਿਜੇ ਸਹਿਜ ਮਲਾਇਆ। ਇਕਲਾ ਨੂੰ ਤੂੰ ਮਿਲ ਲੈ ਕੱਪ ਉਹ ਤੁਧ ਖਵਾਇਆ, ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ, ਉਹ ਆਪ ਬੁਝਾਇਆ। ਇਸੇ ਕਰਕੇ ਲਿਖਿਆ ਮੈਂ ਸਮਰਤ ਤੇ ਹੋ
ਪਾਣੀ ਪਾਣੀ ਪਾਣੀ
ਵਿੱਚ ਅੱਗ ਬਲਦੀ ਹੈ, ਫਰਨੇਸ ਦੇ ਵਿੱਚ ਅੱਗ ਭੱਜਦੀ ਹੈ, ਏਦਾਂ ਗੁਰਸਿੱਖ ਦੇ ਅੰਦਰ ਫਿਰ ਗਿਆਨ ਆਉਣਾ ਸ਼ੁਰੂ ਹੋ ਜਾਂਦਾ ਹੈ। ਗਿਆਨ ਘੱਟ ਬਲਿਆ ਇਸੇ ਜਿਸਮ ਦੇ ਅੰਦਰ ਗਿਆਨ ਆ ਜਾਂਦਾ ਹੈ। ਇਹ ਸਤਿਗੁਰੂ ਦੀ ਆਉਣ ਦੀ ਪਹਿਲੀ ਨਿਸ਼ਾਨੀ ਦਿਲ ਮਾਸਟਰ ਸ਼ਬਦ ਆਉਣੇ ਸ਼ੁਰੂ ਹੋ ਜਾਣਗੇ, ਉਹਨਾਂ ਦਾ ਗਿਆਨ ਆਉਣਾ ਸੀ। ਸ਼ਬਦ ਕੀ ਕਹਿ ਰਿਹਾ, ਨਹੀਂ ਤਾਂ ਸਾਰੀ ਸਾਰੀ ਉਮਰ ਰਹਿ ਜਾਂਦੀ, ਇਹਨਾਂ ਨੂੰ ਗਾਉਣ ਕੀ ਪਤਾ ਨਹੀਂ ਲੱਗਦਾ ਸ਼ਬਦ ਕਹਿੰਦਾ ਕੀ। ਇਸ ਕਰਕੇ ਭਰਮ ਉਦੋਂ ਟੁੱਟੂਗਾ ਜਦੋਂ ਸ਼ਬਦ ਦਾ ਗਿਆਨ ਆਉਣਾ ਸ਼ੁਰੂ ਹੋ ਜਾਊ। ਸੋ ਇਸੇ ਲਈ ਮਹਾਰਾਜ ਇੱਥੇ ਭਗਤ ਰਵਿਦਾਸ ਜੀ ਕਹਿ ਰਹੇ ਨੇ, ਕਿਰਪਾ ਕਾਹਦੇ ਨਾਲ ਸਭ ਕੁਛ ਹੋਏਗਾ। ਜੋਗੀ ਸ਼ਰ ਨਹੀਂ ਪਾ ਸਕਣਗੇ ਇਸ ਚੀਜ਼ ਨੂੰ। ਬੜੇ ਬੜੇ ਜੋਗੀ ਰਿਸ਼ੀ ਮੁਨੀ ਮਰਦੇ ਥੱਕ ਗਏ, ਇਸ ਅਕਾਲ ਪੁਰਖ ਦੇ ਦਰਸ਼ਨ ਸਾਨੂੰ ਵੀ ਹੋ ਜਾਣ। ਪਰ ਗੁਰੂ ਨਾਨਕ ਦੇ ਪੈਦਾ ਹੋਣ ਤੋਂ ਵੀ ਪਹਿਲਾਂ ਇਹ ਭਗਤ ਲਿਖ ਰਿਹਾ ਹੈ 100 ਸਾਲ ਪਹਿਲਾਂ ਕਿ ਜੋਗੀ ਸ਼ਰ ਸਾਰੀ ਜੋਗੀਆਂ ਦਾ ਬੜਾ ਜ਼ੋਰ ਸੀ। ਗੁਰੂ ਨਾਨਕ ਦੇ ਪੈਦਾ ਹੋਣ ਤੋਂ ਪਹਿਲਾਂ ਸਿੱਧ ਉਹ ਜਿੰਨੇ ਹੋਰ ਗੋਰਖਨਾਥ ਮਾਇਆ ਮਛੰਦਰ ਹਿੰਦੁਸਤਾਨ ਭਰਿਆ ਪਿਆ ਸੀ ਜੋਗੀਆਂ ਨੇ, ਔਰ ਸਾਰੀ ਗ੍ਰਿਸ਼ਤੀ ਇਹਨਾਂ ਦੀ ਮੁੱਠੀ ਵਿੱਚ ਸੀ। ਇਹ ਗੁਰੂ ਨਾਨਕ ਉੱਠਿਆ ਜਿਹਨਾਂ ਨੇ ਫਿਰ ਗ੍ਰਿਸ਼ਤ ਧਰਮ ਦੇ ਵਿੱਚ ਹੀ ਸਾਰੀ ਚੀਜ਼ ਰੱਬ ਨੂੰ ਲਿਆਂਦਾ। ਔਰ ਉਹਨੇ ਕਿਹਾ, ਉਹ ਭਾਈ ਇਹ ਜੋਗੀਆਂ ਦੀ ਯੋਗਤ ਨਹੀਂ ਹੈ, ਮੇਰੀ ਯੋਗਤ ਕੀ ਹੋਈ ਹੈ। ਜਿਹਨੂੰ ਯੋਗ ਦੇਣਾ ਹੁੰਦਾ ਸੀ ਉਹਨੂੰ ਲੱਤ ਬਰੋਬਰ ਟੋਆ ਕੱਢ ਕੇ ਉਹਦੇ ਚ ਨੱਪ ਕੇ ਮਿੱਟੀ ਨਾ ਤਾਂ ਕਿ ਤੜਫੇ ਨਾ ਉਹਦੇ ਕੰਨ ਪਾੜ ਕੇ ਤੇ ਮੁੰਦਰਾ ਪਾਉਂਦੇ ਸੀ ਉੱਤੇ। ਮੁੰਦਾ ਸੰਤੋਖ ਸਰਨ ਪਤ ਚੋਲੀ ਗੁਰੂ ਨਾਨਕ ਤੇ ਆਵੇ, ਕਿੱਡਾ ਔਖੇ ਹੋ ਕੇ ਤੁਸੀਂ ਕੰਨ ਪਾੜ ਕੇ ਮੁੰਦਰਾ ਪਾਉਂਦੇ ਹੋ, ਸੰਤੋਖ ਦਾ ਜੀਵਨ ਰੱਖੋ ਉਹੀ ਮੁੰਦਰਾ। ਮੁੰਦਾ ਸੰਤੋਖ ਸਰਨ ਪਤ ਚੋਲੀ, ਉਹ ਤੁਸੀਂ ਘਰ ਘਰ ਜਾ ਕੇ ਝੋਲੀ ਗਾਂ ਫੈਲਾ ਕੇ ਗ੍ਰਿਸ਼ਤੀਆਂ ਕੋਲੋਂ ਆਟਾ ਮੰਗਦੇ ਹੋ ਤੇ ਨਾਲੇ ਲੈਫਟ ਰਾਈਟ ਕਰਦੇ ਹੋ, ਘੁੰਗਰੂ ਬੰਨੇ ਹੁੰਦੇ ਪੈਰਾਂ ਨਾਲ ਜੋਗੀਆਂ ਨਾਲ ਤੇ ਉਹ ਖੜੇ ਨੀ ਹੁੰਦੇ ਇੱਕ ਥਾਂ ਤੇ ਉਹ ਆਟਾ ਮੰਗਦੇ, ਘਰ ਵਾਲਾ ਆਟਾ ਪਾਉਂਦੇ ਹੋ, ਕਹਿੰਦੇ ਕਾਹਦੀ ਝੋਲੀ ਹੈ, ਮੇਰੀ ਝੋਲੀ ਗੁਰਸਿੱਖ ਦੀ ਹਾਰਡ ਲੇਬਰ ਦੀ ਹੋਏਗੀ। ਸਰਮ ਕਹਿੰਦੇ ਹਾਰਡ ਲੇਬਰ ਨੂੰ, ਮੇਰਾ ਇੱਥੇ ਦਾ ਸਿੱਖ ਹੋਏਗਾ ਢਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ। ਔਰ ਅੱਜ ਕੱਲ੍ਹ ਸਾਰਾ ਹੀ ਸਿੱਖੀ ਚ ਪੰਜਾਬੀ ਟੋਲੇ ਨਾ ਉਹ ਝੋਲੀ ਬਣਾ ਲਈ ਹੈ, ਕੋਈ ਕਿਰਤ ਕਰਕੇ ਖਾ ਕੇ ਰਾਜੀ ਨੂੰ ਤਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੇ। ਮਹਾਰਾਜ ਨੇ ਕਿਹਾ ਮੇਰਾ ਸਿੱਖ ਹਮੇਸ਼ਾ ਹੀ ਸਰਮ ਪਥ ਝੋਲੀ ਉਹਦੀ ਹੋਏਗੀ। ਇਸ ਕਰਕੇ ਯੋਗੀਆਂ ਦੇ ਬੜੇ ਮੁਸ਼ਕਲ ਰਾਹ ਸੀ, ਮਹਾਰਾਜ ਨੇ ਉਹਨੂੰ ਸਿੱਧਾ ਜਿਹਾ ਰਾਹ ਦੱਸ ਕੇ, ਤੇ ਇਸੇ ਕਰਕੇ ਇੱਥੇ ਵੀ ਪੰਤ ਰਵਿਦਾਸ ਜੀ ਉਹਨਾਂ ਦੇ ਯੋਗੀਆਂ ਦਾ ਭਰਮ ਤੋੜ ਰਹੇ ਨੇ। ਉਹ ਕਹਿੰਦੇ ਹੋ ਤੁਸੀਂ ਇਸ ਤਰ੍ਹਾਂ ਨਹੀਂ ਮਿਲ ਸਕਦੇ ਰੱਬ ਨੂੰ।
ਯੋਗੀ
ਜਿਹੜਾ ਲਫ਼ਜ਼ ਹੋਵੇਗਾ ਉਹਦੇ ਦੋ ਸਪੈਲਿੰਗ ਹੋਣਗੇ ਸਾਰੀ ਗੁਰੂ ਗ੍ਰੰਥ ਸਾਹਿਬ। ਇੱਕ ਤੱਤੇ ਨੂੰ ਸਿਹਾੜੀ ਹੋਏਗੀ, ਇੱਕ ਤੱਤਾ ਮੁਕਤਾ ਹੋਏਗਾ। ਜਿੱਥੇ ਤੱਤਾ ਮੁਕਤਾ ਹੈ ਸਿਹਾੜੀ ਨਹੀਂ ਨਾਲ ਲੱਗੀ, ਉਹ ਭਗਤ ਹੈ, ਉਹ ਇਸਮ ਫਾਇਲ ਹੈ, ਉਹ ਨਾਊਨ ਹੈ, ਉਸ ਭਗਤ ਵੱਲ ਇਸ਼ਾਰਾ ਹੈ। ਜਿੱਥੇ ਤੱਤੇ ਨੂੰ ਸਿਹਾੜੀ ਆ ਜਾਏ ਉਹਦਾ ਮਤਲਬ ਹੈ ਭਗਤੀ ਕਰਨਾ, ਭਗਤੀ ਵੱਲ ਇਸ਼ਾਰਾ ਹੈ, ਇੱਥੇ ਭਗਤੀ ਹੈ।
ਪ੍ਰੇਮ ਭਗਤੀ ਕੈ ਤਾਰ, ਪ੍ਰੇਮ ਭਗਤੀ ਕੈ ਤਾਰ, ਕਹੋ ਰਵਿਦਾਸ ਸਿੱਖ ਮਾਰ, ਕਹੋ ਰਵਿਦਾਸ ਸਿੱਖ ਮਾਰ।
ਇਸੇ ਕਰਕੇ ਦਸਮ ਪਾਤਸ਼ਾਹ ਨੂੰ ਲੱਗਿਆ
ਬੈਠਦੇ ਹੋ ਪਰ ਧਿਆਨ ਲਗਾਇਓ, ਨਾ ਪ੍ਰਿਓਰੀਏ ਸਾਧ ਸਮੁੰਦਰ ਲੋਕ ਉੱਪਰ ਲੋਕ ਗਵਾਇਓ। ਵਾਸਤਿਓ ਪਿਛਲਾਮ ਸੁਬੈਸ ਐਸੀ ਐਸ ਬੈਸ, ਉਹ ਸਾਧ ਬਹੁਤ ਸੁਣਿਓ ਸਮੇਂ ਜਿਨ ਪ੍ਰੇਮ ਦੀ ਉਹ ਚੱਲੀ ਕਰ ਪਾਇਓ। ਜਿਨ ਪ੍ਰੇਮ ਜਿਨ ਪ੍ਰੇਮ ਜਿਨ ਪ੍ਰੇਮ